ਤੇ ਸਤਿਗੁਰਾਂ ਨੇ ਮੈਨੂੰ ਆਖਿਆ ਕਿ ਈਸ਼ਵਰ ਦੀ ਆਗਿਆ ਦੇ ਨਾਲ ਉਹਨੇ ਅਵਤਾਰ ਨੂੰ ਧਾਰਨ ਕੀਤਾ, ਭਾਵ ਕਿ ਪਰਮੇਸ਼ਵਰ ਦੀ ਮਰਜ਼ੀ ਦੇ ਨਾਲ ਆਇਆ, ਇਸ ਕਰਕੇ ਮੈਂ ਖੁਸ਼ ਹਾਂ ਕਿਉਂਕਿ ਅਕਾਲ ਪੁਰਖ ਨੇ ਆਪ ਭੇਜੇ। ਰੋਮ ਰੋਮ ਪ੍ਰਤੀ ਵਿਸ਼ਨ ਮਹੇਸ਼ਾ, ਕਰਤਾ ਪੁਰਖ ਕਿਰਪਾਲ ਵਿਸ਼ੇਸ਼ਾ। ਭਾਵ ਕਿ ਜੋ ਕਰਤਾ ਪੁਰਖ ਹੈ, ਜਿਹੜਾ ਬਹੁਤ ਵੱਡਾ ਕਿਰਪਾਲੂ ਹੈ, ਵਿਸ਼ੇਸ਼ ਰੂਪ ਦੇ ਵਿੱਚ ਉਹਨੇ ਆਪਣੀ ਆਗਿਆ ਦੇ ਨਾਲ ਇਸ ਨੂੰ ਭੇਜਿਆ। ਰੋਮ ਰੋਮ ਪ੍ਰਤੀ ਵਿਸ਼ਨ ਮਹੇਸ਼ਾ, ਭਾਵ ਕਿ ਉਹਦੇ ਇੱਕ ਇੱਕ ਰੋਮ ਦੇ ਵਿੱਚ ਪਤਾ ਨੀ ਕਿੰਨੇ ਵਿਸ਼ਨੂ ਨੇ, ਕਿੰਨੇ ਸ਼ਿਵਜੀ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਸਤਿਗੁਰੂ ਇੰਨਾ ਸਮਰੱਥਾ ਵਾਲਾ ਤੇ ਇੰਨਾ ਵਿਰਾਟ ਹੁੰਦਾ ਹੈ, ਉਹਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਹੁੰਦੇ ਨੇ, ਐਸਾ ਨਿਵਾਸ ਹੁੰਦਾ ਹੈ ਕਰੋੜਾਂ ਬ੍ਰਹਿਮੰਡਾਂ ਦਾ, ਜਿਸ ਦੇ ਰੋਮ ਦੇ ਵਿੱਚ ਉਹ ਮਨੁੱਖਾ ਸਰੂਪ ਨੂੰ ਧਾਰਨ ਕਰਕੇ ਅਵਤਾਰ ਧਾਰਨ ਕਰਦਾ ਹੈ ਤੇ ਦਰਸ਼ਨ ਦਿੰਦਾ। ਯੋਗ ਸਾਧਨਾ ਬਹੁ ਵਿਦਤ ਸਾਧੇ, ਧਾਰਿਮ ਧਿਆਨ ਸੋ ਪ੍ਰਭੂ ਯਰਾਦੇ। ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਮੈਂ ਬਹੁਤ ਜ਼ਿਆਦਾ ਯੋਗ ਦੀ ਸਾਧਨਾ ਸਾਧੀ ਹੈ, ਬਹੁਤ ਪ੍ਰਕਾਰ ਦੇ ਨਾਲ ਸਾਧਨਾ ਕੀਤੀ, ਤਪੱਸਿਆ ਕੀਤੀ ਤੇ ਪ੍ਰਭੂ ਦੀ ਆਰਾਧਨਾ ਕੀਤੀ। ਹਵੈ ਪ੍ਰਸੰਨ ਇਹ ਪੁਰਸ਼ ਪਠਾਇਓ, ਚਿਰੰ ਕਾਲ ਤੇ ਇੱਕ ਸੁਤ ਪਾਇਓ। ਉਹ ਸਾਧ ਕਹਿ ਰਿਹਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਆਖਿਆ ਕਿ ਮੈਂ ਬੜੀ ਤਪੱਸਿਆ ਕੀਤੀ, ਬੜੀ ਸਾਧਨਾ ਸਾਧੀ ਤੇ ਫਿਰ ਅਕਾਲ ਪੁਰਖ ਜੀ ਮੇਰੇ ਉੱਤੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਉਹਨਾਂ ਨੇ ਇਹ ਜਿਹੜਾ ਮਹਾਂਪੁਰਖ ਹੈ ਉਹ ਮੇਰੇ ਘਰ ਦੇ ਵਿੱਚ ਪੁੱਤਰ ਬਣਾ ਕੇ ਭੇਜਿਆ। ਬਹੁਤ ਲੰਮਾ ਸਮੇਂ ਤੋਂ ਬਾਅਦ ਇਸ ਪੁੱਤਰ ਦੀ ਮੈਨੂੰ ਪ੍ਰਾਪਤੀ ਹੋਈ ਹੈ। ਹੁਣ ਇਹ ਜਿਹੜੀ ਵਾਰਤਾ ਹੈ ਇਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਵਿੱਚ ਦਰਜ ਕੀਤਾ ਹੈ। ਭਾਵੇਂ ਕਿ ਚੌਪਈ ਬਹੁਤ ਲੰਮੀ ਹੈ ਕਿ ਕਿਸ ਤਰ੍ਹਾਂ ਅਕਾਲ ਪੁਰਖ ਨੇ ਮੈਨੂੰ ਸੱਦਿਆ ਤੇ ਕਿਸ ਤਰ੍ਹਾਂ ਭੇਜਿਆ, ਪਰ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਦੇ ਬਾਰੇ ਵੀ ਜ਼ਿਕਰ ਕੀਤਾ ਹੈ ਸਤਿਗੁਰੂ ਗੋਬਿੰਦ ਸਿੰਘ ਜੀ ਨੇ। ਉਹ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਤਾਤ ਮਾਤ ਮੁਰ ਅਲਖ, ਤਾਤ ਮਾਤ ਮੋਹ ਮੁਰ ਅਲਖ ਅਰਾਧਾ, ਬਹੁ ਵਿਦ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਇਸ ਮੋਹ ਦੀਆ, ਤਬ ਹਮ ਜਨਮ ਕਲੂ ਮੈਂ ਲੀਆ। ਕਹਿਣ ਤੋਂ ਪਾਵਿਆ ਕਿ ਮੇਰੇ ਮਾਤਾ ਪਿਤਾ ਨੇ ਬੜੀ ਆਰਾਧਨਾ ਕੀਤੀ ਅਕਾਲ ਪੁਰਖ ਦੀ ਤੇ ਫਿਰ ਜਦੋਂ ਯੋਗ ਦੀ ਸਾਧਨਾ ਕਰਕੇ ਪ੍ਰਸੰਨ ਕੀਤਾ ਤੇ ਫਿਰ ਅਕਾਲ ਪੁਰਖ ਜੀ ਮੇਰੇ ਪਿਤਾ ਦੇ ਉੱਤੇ ਪ੍ਰਸੰਨ ਹੋ ਗਏ ਤੇ ਫਿਰ ਉਹਨਾਂ ਨੇ ਤਿੰਨ ਪ੍ਰਭ ਆਇਸ ਮੋਹ ਦੀਆ। ਫਿਰ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਅਕਾਲ ਪੁਰਖ ਨੇ ਮੈਨੂੰ ਆਗਿਆ ਦਿੱਤੀ ਤੇ ਫਿਰ ਮੈਂ ਇਹਨਾਂ ਦੇ ਘਰ ਦੇ ਵਿੱਚ ਪਾਪ ਕੇ ਕਲਯੁਗ ਦੇ ਵਿੱਚ ਜਨਮ ਨੂੰ ਧਾਰਨ ਕੀਤਾ। ਹੁਣ ਇਸੇ ਗੱਲ ਦਾ ਜ਼ਿਕਰ ਕਰ ਰਿਹਾ ਹੈ ਉਹ ਸਾਧ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ ਕਿ ਪ੍ਰਸੰਨ ਹੋ ਗਏ ਆਰਾਧਨਾ ਤੋਂ ਭਗਵਾਨ ਜੀ ਤੇ ਉਹਨਾਂ ਨੇ ਫਿਰ ਪੁਰਖ ਇਸ ਨੂੰ ਮੇਰੇ ਘਰ ਪੈਦਾ ਕੀਤਾ। ਪਾਚਲ ਹਮੋ ਆਰ ਬਲ ਆਏ, ਸੰਮਤ ਚਾਲਿਸ ਤੇ ਅਦ ਕਾਏ। ਸਤਿਗੁਰੂ ਤੇਗ ਬਹਾਦਰ ਜੀ ਨੇ ਇਹ ਵੀ ਬਚਨ ਕੀਤਾ ਕਿ ਪਿਛਲੀ ਉਮਰ ਦੇ ਵਿੱਚ ਆਣ ਕੇ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਸੰਮਤ ਚਾਲਿਸ ਤੇ ਅਧਕਾਏ। ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਚਾਲੀਆਂ ਵਰਿਆਂ ਤੋਂ ਮੇਰੀ ਜਿਹੜੀ ਉਮਰ ਹੈ ਉਹ ਉੱਪਰ ਜਾ ਚੁੱਕੀ ਹੈ। ਇਤਿਹਾਸ ਦੇ ਵਿੱਚ ਐਸਾ ਹੀ ਜ਼ਿਕਰ ਆਉਂਦਾ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਨੂੰ ਧਾਰਨ ਕੀਤਾ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਦੀ ਉਮਰ ਕਰੀਬ 45 ਸਾਲਾਂ ਦੀ ਸੀ। ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ 40 ਤੋਂ ਉੱਪਰ ਲੰਘ ਚੁੱਕਾ ਹੈ, ਪਿਛਲੀ ਉਮਰੇ ਜਾ ਕੇ ਮੈਨੂੰ ਪੁੱਤਰ ਦੀ ਪ੍ਰਾਪਤੀ ਹੋਈ। ਬਾਲੀ ਪੁਰਖ ਲੀ ਨਸੇ ਅਵਤਾਰ, ਕਾਰਜ ਬੜੇ ਲੇਹੇ ਸਾਰ। ਬੜਾ ਬਲੀ ਜਿਹੜਾ ਪੁਰਖ ਹੈ ਉਹਨੇ ਅਵਤਾਰ ਨੂੰ ਧਾਰਨ ਕੀਤਾ ਜਿਹੜਾ ਕਿ ਮਾਨੋ ਪਰਮੇਸ਼ਰ ਦੀ ਇੱਕ ਅੰਸ਼ ਹੀ ਹੈ। ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਮੈਂ ਬੜਾ ਪ੍ਰਸੰਨ ਹਾਂ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਇੰਨੇ ਵੱਡੇ ਵੱਡੇ ਕਾਰਜਾਂ ਨੂੰ ਸਿਰੇ ਲਾ ਦੇਣਾ। ਹਿੰਦ ਪਨੇ ਕੀ ਰਾਖੈ ਲਾਜ, ਨਾਸ਼ਾ ਤੁਰਕਣ ਰਾਜ ਸਮਾਜ। ਹੁਣ ਸਾਰੀ ਵਾਰਤਾ ਉਹ ਬੁਰਹਾਨ ਦਾ ਰਹਿਣ ਵਾਲਾ ਸਾਧ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਪ੍ਰਗਟ ਕਰ ਰਿਹਾ। ਕਹਿੰਦਾ ਕਿ ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਆਖਿਆ ਕਿ ਹਿੰਦੂਆਂ ਦੀ ਲਾਜ ਨੂੰ ਰੱਖੇਗਾ ਤੇ ਤੁਰਕਾਂ ਦੇ ਰਾਜ ਸਮਾਜ ਦਾ ਇਹ ਵਿਨਾਸ਼ ਕਰੇਗਾ। ਪੰਥ ਤੀਸਰੋ ਕਰੈ ਯੋ ਪਾਵਨ, ਸੰਤ ਯੋ ਬਾਰ ਦੁਸ਼ਟ ਗਨ ਕਾਵਨ। ਉਸ ਵੇਲੇ ਸਤਿਗੁਰਾਂ ਨੇ ਮੈਨੂੰ ਇਹ ਵੀ ਆਖਿਆ ਕਿ ਇਹ ਮੇਰਾ ਪੁੱਤਰ ਤੀਸਰੇ ਪੰਥ ਨੂੰ ਪੈਦਾ ਕਰੇਗਾ, ਭਾਵ ਕਿ ਖਾਲਸਾ ਪੰਥ ਸਾਜੇਗਾ, ਸੰਤਾਂ ਨੂੰ ਉਭਾਰੇਗਾ, ਉਹਨਾਂ ਨੂੰ ਉੱਚਾ ਚੁੱਕੇਗਾ ਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਕਾਵੇਗਾ, ਉਹਨਾਂ ਨੂੰ ਮਾਰੇਗਾ। ਮਦਰ ਦੇਸ਼ ਮੈਂ ਜੰਗ ਅਖਾੜੇ, ਲੱਖੋਂ ਮਾਰੇ ਪਵੇ ਪਵਾੜੇ। ਮੱਧਰ ਦੇਸ਼ ਦੇ ਵਿੱਚ ਭਾਵ ਕੇ ਪੰਜਾਬ ਦੇ ਇਲਾਕੇ ਦੇ ਵਿੱਚ ਬੜੇ ਜੰਗ ਤੇ ਅਖਾੜੇ ਰਚੇ ਜਾਣਗੇ, ਲੱਖਾਂ ਨੂੰ ਮਾਰ ਦੇਵੇਗਾ, ਇਸ ਤਰ੍ਹਾਂ ਭਾਵ ਕੇ ਜੰਗ ਦੇ ਪਵਾੜੇ ਬੜੇ ਪੈਣਗੇ। ਤੁਰ ਕਪਤੀ ਕੋ ਕਰ ਸੰਘਾਰ, ਦੱਖਣ ਆਏ ਅੰਤ ਕੀ ਵਾਰ। ਸਾਧ ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਸੀ ਕਿ ਤੁਰਕਾਂ ਦੇ ਪਤੀ ਨੂੰ ਭਾਵ ਕੇ ਬਾਦਸ਼ਾਹ ਨੂੰ ਸੰਘਾਰ ਕੇ ਉਹਦੀ ਮੌਤ ਤੋਂ ਬਾਅਦ ਦੱਖਣ ਦੀ ਦਿਸ਼ਾ ਦੇ ਵੱਲ ਫੇਰ ਮੇਰਾ ਪੁੱਤਰ ਆਵੇਗਾ। ਸੁਣੋ ਸਾਧ ਤੁਹੇ ਬੈਸ ਬਡੇਰੀ, ਟਿਕੋ ਕਿਤੈ ਤਵ ਲੀਜੈ ਹੇਰੀ। ਤੇ ਕਹਿੰਦਾ ਸੱਚੇ ਪਾਤਸ਼ਾਹ ਜੀ, ਉਸ ਵੇਲੇ ਫਿਰ ਮੈਂ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮੇਰੀ ਇੰਨੀ ਉਮਰ ਕਿੱਥੋਂ ਹੋਵੇਗੀ ਕਿ ਮੈਂ ਉਹਨਾਂ ਦਾ ਦਰਸ਼ਨ ਉਸ ਵੇਲੇ ਕਰਾਂਗਾ। ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਫਿਰ ਵਰਦਾਨ ਦਿੱਤਾ, ਸੁਣੋ ਸਾਧ ਤੁਹੇ ਬੈਸ ਬਡੇਰੀ, ਹੇ ਸਾਧ ਜੀ ਤੁਹਾਡੀ ਬਹੁਤ ਲੰਮੀ ਉਮਰ ਹੈ, ਭਾਵ ਕਿ ਜਿੰਨਾ ਚਿਰ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਕਰ ਨਹੀਂ ਲੈਂਦੇ ਉਹਨਾਂ ਚਿਰ ਨਹੀਂ ਮਰੋਗੇ। ਦੱਖਣ ਟਿਕੋ ਕਿਤੇ ਤਬ ਲੀਜੈ ਹੈਰੀ। ਸਤਿਗੁਰੂ ਤੇਗ ਬਹਾਦਰ ਜੀ ਨੇ ਮੈਨੂੰ ਆਗਿਆ ਦਿੱਤੀ ਸੀ ਕਿ ਦੱਖਣ ਦੇ ਇਲਾਕੇ ਦੇ ਵਿੱਚ ਹੀ ਕਿਤੇ ਜਾ ਕੇ ਟਿਕ ਜਾਵੋ, ਜਦੋਂ ਉੱਥੇ ਆਉਣਗੇ ਤੇ ਫੇਰ ਤੁਸੀਂ ਦਰਸ਼ਨ ਕਰਿਓ। ਇਹ ਸਭ ਸੁਣ ਕੇ ਤੁਮ ਪਿਤ ਪਾਸ, ਇਸ ਪੁਰ ਬਸਿਓ ਦਰਸ ਕਰ ਆਸ। ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਉਹ ਸਾਧ ਬੇਨਤੀ ਕਰਦਾ ਕਿ ਤੁਹਾਡੇ ਪਿਤਾ ਜੀ ਦੇ ਐਸੇ ਬਚਨਾਂ ਨੂੰ ਸੁਣ ਕੇ ਮੈਂ ਉਹਨਾਂ ਦੇ ਬਚਨਾਂ ਦੇ ਉੱਤੇ ਪ੍ਰਤੀਤ ਨੂੰ ਧਾਰਨ ਕੀਤਾ, ਵਿਸ਼ਵਾਸ ਨੂੰ ਧਾਰਨ ਕੀਤਾ ਤੇ ਉਦੋਂ ਤੋਂ ਲੈ ਕੇ ਫੇਰ ਇਸ ਬੁਰਹਾਨ ਪਿੰਡ ਦੇ ਵਿੱਚ ਮੈਂ ਆਪਣਾ ਵਾਸਾ ਕਰ ਲਿਆ। ਸਿਮਰਤ ਰਹਿਓ ਪ੍ਰਤੀਖਣ ਧਾਰ, ਅਬ ਤੁਮ ਆਏ ਕਰੁਣਾ ਤਾਰ। ਕਹਿੰਦਾ ਕਿ ਤੁਹਾਡੇ ਦਰਸ਼ਨਾਂ ਦੀ ਆਸ਼ਾ ਨੂੰ ਧਾਰਨ ਕਰਕੇ ਮੈਂ ਹਮੇਸ਼ਾ ਤੁਹਾਨੂੰ ਯਾਦ ਕਰਦਾ ਰਿਹਾ, ਤੁਹਾਡੀ ਉਡੀਕ ਕਰਦਾ ਰਿਹਾ। ਅੱਜ ਸਾਰੀਆਂ ਮੇਰੀਆਂ ਉਡੀਕਾਂ ਖਤਮ ਹੋ ਗਈਆਂ ਨੇ, ਮੁੱਕ ਗਈਆਂ ਨੇ, ਕਿਉਂਕਿ ਦਇਆ ਨੂੰ ਧਾਰਨ ਕਰਕੇ ਤੁਸੀਂ ਆਪਣਾ ਪਾਵਨ ਦੀਦਾਰਾ ਬਖਸ਼ੇ। ਸਭ ਕਾਰਜ ਕਰ ਲੀਨ ਸੁਖਾਰੇ, ਆਏ ਤੋਂ ਅੰਤ ਕੀ ਵਾਰੇ। ਭਾਵ ਕੇ ਸਾਰੇ ਜਿਹੜੇ ਸੱਚੇ ਪਾਤਸ਼ਾਹ ਜੀ ਕਾਰਜ ਨੇ ਉਹ ਸੌਖ ਉਹ ਤੁਸੀਂ ਕਰ ਲਏ ਨੇ ਤੇ ਸੱਚੇ ਪਾਤਸ਼ਾਹ ਜੀ, ਮੇਰਾ ਅਖੀਰਲਾ ਵੇਲਾ ਹੈ ਤੇ ਤੁਸੀਂ ਪਹੁੰਚ ਗਏ। ਮਮ ਸਮ ਕੀ ਪੁਰ ਵਣ ਕਰ ਆਸਾ, ਅਨਕ ਪਾਂਤ ਪਿਖ ਜਗਤ ਤਮਾਸ਼ਾ। ਮੇਰੇ ਵਰਗਿਆਂ ਦੀ ਆਸ਼ਾ ਨੂੰ ਪੂਰਨ ਕਰਨ ਦੇ ਵਾਸਤੇ ਤੇ ਅਨੇਕਾਂ ਪਾਂਤ ਦਾ ਜਿਹੜਾ ਜਗਤ ਦਾ ਤਮਾਸ਼ਾ ਹੈ ਉਸ ਨੂੰ ਦੇਖਣ ਦੇ ਵਾਸਤੇ ਤੁਸੀਂ ਇੱਥੇ ਪਹੁੰਚ ਗਏ। ਦਰਸ਼ਨ ਕਰ ਨਿਹਾਲ ਮੈਂ ਹੋਇਓ, ਤਪ ਜਪ ਆਪਣੇ ਕਿਰਤਾਰਥ ਜੋਇਓ। ਸਾਧ ਕਹਿੰਦਾ ਸਤਿਗੁਰੂ ਜੀ, ਤੁਹਾਡੇ ਦਰਸ਼ਨਾਂ ਨੂੰ ਕਰਕੇ ਮੈਂ ਕਿਰਤਾਰਥ ਹੋ ਗਿਆ ਹਾਂ, ਮੈਂ ਨਿਹਾਲ ਹੋ ਗਿਆ। ਸੱਚੇ ਪਾਤਸ਼ਾਹ ਜੀ, ਜਿੰਨੇ ਵੀ ਮੈਂ ਜਪ ਕੀਤੇ ਨੇ, ਜਿੰਨੇ ਵੀ ਤਪ ਕੀਤੇ ਨੇ, ਮੈਂ ਸਮਝਦਾ ਹਾਂ ਕਿਉਂ ਲਿਖੇ ਲੱਗੇ ਨੇ ਸਕਾਰਥ ਹੋ ਗਏ। ਪੁਰੋ ਕਾਮਣਾ ਏਕ ਹਮਾਰੀ ਕਰੋ ਯਹਾਰ ਸੁਹੇਤ ਤੁਮਾਰੀ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੈ ਸਾਧ ਕਿ ਸੱਚੇ ਪਾਤਸ਼ਾਹ ਜੀ ਮੇਰੇ ਮਨ ਦੇ ਵਿੱਚ ਹੁਣ ਇੱਕੋ ਹੀ ਕਾਮਨਾ ਹੈ, ਕਿਰਪਾ ਕਰਕੇ ਤੁਸੀਂ ਮੇਰੀ ਕਾਮਨਾ ਨੂੰ ਪੂਰਿਆਂ ਕਰਨਾ ਹੈ। ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਵਾਸਤੇ ਭੋਜਨ ਬਣਾ ਕੇ ਤੁਹਾਨੂੰ ਤੇ ਤੁਹਾਡੇ ਸਾਰਿਆਂ ਸਿੱਖਾਂ ਨੂੰ ਛਕਾਉਣਾ ਚਾਹੁੰਦਾ। ਅਚੀਏ ਪ੍ਰਾਤ ਸਿੰਘਲੇ ਸਾਥ ਦੇਖ ਭਾਵਨਾ ਮਨ ਕੀ ਨਾਥ। ਸੱਚੇ ਪਾਤਸ਼ਾਹ ਜੀ ਮੇਰੇ ਦਾਸ ਦੇ ਮਨ ਦੀ ਭਾਵਨਾ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਪਰਖ ਕੇ ਜਰੂਰ ਕੱਲ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਸਮੇਤ ਜਰੂਰ ਹੀ ਮੇਰੀ ਭਾਵਨਾ ਨੂੰ ਪੂਰਨ ਕਰਨਾ ਆਉਣਾ ਤੇ ਸੱਚੇ ਪਾਤਸ਼ਾਹ ਜੀ ਮੈਂ ਆਪਣੇ ਆਸ਼ਰਮ ਦੇ ਵਿੱਚ ਤੁਹਾਡਾ ਲੰਗਰ ਕਰਵਾਉਣਾ। ਆਚੀਐ ਪ੍ਰਾਤ ਸੁਣਤ ਸਾਧ ਕੇ ਬਚ ਹਰ ਖਾਏ ਤੁਮ ਸਾਧਨ ਪਰ ਲੋਕ ਕਮਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਧ ਨੇ ਐਸੇ ਬਚਨ ਕੀਤੇ ਉਹਨਾਂ ਬਚਨਾਂ ਨੂੰ ਸਤਿਗੁਰਾਂ ਨੇ ਸੁਣਿਆ ਤੇ ਫਿਰ ਸਤਿਗੁਰਾਂ ਨੇ ਆਖਿਆ ਕਿ ਹੇ ਸਾਧ ਜੀ ਤੁਸੀਂ ਤੇ ਪ੍ਰਲੋਕ ਦੇ ਬਹੁਤ ਸਾਰੇ ਸਾਧਨ ਸਾਧੇ ਨੇ ਪਾਪ ਕੇ ਬੜੀ ਕਮਾਈ ਕੀਤੀ ਹੈ, ਤਪੱਸਿਆ ਕੀਤੀ। ਮਾਨਖ ਜਨਮ ਕਿਰਤਾਰਥ ਕੀਨੋ ਫੇਰ ਨਾ ਫੇਰਾ ਹੋਏ ਜਗ ਚੀਨੋ। ਸਤਿਗੁਰਾਂ ਨੇ ਵਰਦਾਨ ਦਿੱਤਾ ਕਿ ਤੁਸੀਂ ਸਾਧਨਾ ਬੜੀ ਕੀਤੀ ਹੈ, ਇਸ ਕਰਕੇ ਮਨੁੱਖ ਜਨਮ ਨੂੰ ਧਾਰਨ ਕਰਕੇ ਤੁਸੀਂ ਆਪਣੇ ਆਪ ਨੂੰ ਇਸ ਮਨੁੱਖਾ ਜਨਮ ਨੂੰ ਲੇਖੇ ਲਾ ਲਿਆ, ਮਨੁੱਖਾ ਜਨਮ ਨੂੰ ਤੁਸੀਂ ਸਕਾਰਥ ਕਰ ਲਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਇਸ ਤੋਂ ਬਾਅਦ ਤੁਹਾਡਾ ਆਉਣਾ ਜਾਣਾ ਨਹੀਂ ਹੋਵੇਗਾ, ਮੁਕਤ ਹੋਵੋਗੇ। ਤਜ ਬਿਕਾਰ ਉਜਲ ਮਨ ਕੀਓ ਪੁਣ ਸਤਨਾਮ ਰੰਗ ਦਿੜ ਦਿਓ। ਸਤਿਗੁਰੂ ਜੀ ਕਹਿੰਦੇ ਨੇ ਕਿ ਵਿਕਾਰਾਂ ਦੀ ਮੈਲ ਨੂੰ ਉਤਾਰ ਕੇ ਤੁਸੀਂ ਆਪਣੇ ਮਨ ਨੂੰ ਉਜਵਲ ਕਰ ਲਿਆ ਹੈ, ਸਵੱਛ ਕਰ ਲਿਆ ਹੈ, ਪਵਿੱਤਰ ਕਰ ਲਿਆ ਹੈ ਤੇ ਫੇਰ ਇਸ ਪਵਿੱਤਰ ਮਨ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਸੱਚੇ ਨਾਮ ਦਾ ਰੰਗ ਗੂੜਾ ਚਾੜ ਦਿੱਤਾ।
ਉਤਰੈ ਨਹੀਂ ਜੋ ਰੰਗ ਬਹੁ ਗਾਡੇ ਹਵੈ ਨ ਪੁਰਾਤਨ ਦਿਨ ਦਿਨ ਬਾਡੇ।
ਸਤਿਗੁਰੂ ਜੀ ਕਹਿੰਦੇ ਨੇ ਸਾਧ ਜੀ ਆਪਣੇ ਮਨ ਨੂੰ ਸਾਫ ਕਰਕੇ ਉਹਦੇ ਉੱਤੇ ਗੂੜਾ ਨਾਮ ਦਾ ਰੰਗ ਤੁਸੀਂ ਚਾੜ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਇਹ ਨਾਮ ਦਾ ਰੰਗ ਹੈ ਇਹ ਬਹੁਤ ਗੂੜਾ ਹੈ, ਇਹ ਕਦੇ ਵੀ ਲੱਥਦਾ ਨਹੀਂ ਹੈ, ਹਵੈ ਨਾ ਪੁਰਾਤਨ ਇਸ ਤੋਂ ਇਲਾਵਾ ਇਹ ਕਦੇ ਪੁਰਾਣਾ ਵੀ ਨਹੀਂ ਹੁੰਦਾ, ਦਿਨ ਦਿਨ ਵਾਡੇ ਦਿਨੋ ਦਿਨ ਇਹ ਭਾਵ ਕੇ ਜ਼ਿਆਦਾ ਤੋਂ ਜ਼ਿਆਦਾ ਗੂੜਾ ਹੀ ਹੁੰਦਾ। ਲਾਲ ਰੰਗ ਤਿਸਕੋ ਲੱਗੈ ਜਾ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਐਸਾ ਹੈ ਨਾਮ ਦਾ ਰਸ, ਐਸਾ ਹੈ ਨਾਮ ਦਾ ਰੰਗ ਜਿਹਦੇ ਵਾਸਤੇ ਗੁਰਬਾਣੀ ਦਾ ਇਹ ਮਹਾਂਵਾਕ ਹੈ ਕਿ ਉਹਨੂੰ ਕੋਈ ਦਾਗ ਵੀ ਨਹੀਂ ਲੱਗਦਾ, ਇਸ ਤੋਂ ਇਲਾਵਾ ਉਹ ਕਦੇ ਮੈਲਾ ਵੀ ਨਹੀਂ ਹੁੰਦਾ। ਇਸ ਤਰ੍ਹਾਂ ਦਾ ਰੰਗ ਜਿਹੜਾ ਸੱਚੇ ਨਾਮ ਦਾ ਹੈ ਉਹ ਸਤਿਗੁਰੂ ਜੀ ਕਹਿੰਦੇ ਨੇ ਸਾਧ ਨੂੰ ਕਿ ਤੁਸੀਂ ਆਪਣੇ ਮਨ ਤੇ ਚਾੜਿਆ।
ਪ੍ਰਭ ਬਸ ਕਰਿਓ ਪ੍ਰੇਮ ਤੇ ਜਿਨ ਤਿਨ ਕੋ ਕਹਿਓ ਨਾ ਕਿਉਂ ਹਮ ਮਨੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਨੂੰ ਆਪਣੇ ਵਸ ਦੇ ਵਿੱਚ ਕੀਤਾ ਹੋਇਆ ਪ੍ਰੇਮ ਦੀ ਕਮਾਈ ਕਰਕੇ ਤਿਨ ਕੋ ਕਹਿਓ ਨਾ ਕਿਉਂ ਹਮ ਮਨ, ਐਸੇ ਮਹਾਂਪੁਰਖਾਂ ਦਾ ਜਿਹੜਾ ਆਖਿਆ ਹੋਇਆ ਬਚਨ ਹੈ ਉਹ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਕਿਉਂ ਨਹੀਂ ਮੰਨਾਂਗੇ, ਭਾਵ ਕੇ ਜਰੂਰ ਮੰਨਾਂਗੇ। ਸਤਿਗੁਰਾਂ ਦਾ ਕਹਿਣ ਤੋਂ ਭਾਵ ਹੈ ਕਿ ਤੁਸੀਂ ਤੇ ਪ੍ਰੇਮ ਦੀ ਕਮਾਈ ਕਰਕੇ ਨਾਮ ਦਾ ਜਾਪ ਕਰਕੇ ਪਰਮੇਸ਼ਰ ਦੀ ਅਰਾਧਨਾ ਕਰਕੇ ਉਹਨੂੰ ਰਿਝਾ ਲਿਆ ਹੈ ਤੇ ਐਸੇ ਮਹਾਂਪੁਰਖਾਂ ਦੀ ਗੱਲ ਮੈਂ ਕਿਉਂ ਨਹੀਂ ਮੰਨਾਂਗਾ।
ਯਾ ਤੇ ਨਿਤ ਆਇਸ ਅਨੁਸਾਰੀ ਕਿਉਂ ਨਾ ਆਏ ਤੁਝ ਸਦਨ ਮਜਾਰੀ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਤੁਹਾਡੇ ਅਨੁਸਾਰੀ ਹਾਂ, ਜਿਸ ਤਰ੍ਹਾਂ ਆਖੋਗੇ ਉਸੇ ਤਰ੍ਹਾਂ ਕਰਾਂਗਾ, ਮੈਂ ਕਿਉਂ ਨਾ ਤੁਹਾਡੇ ਘਰ ਦੇ ਵਿੱਚ ਆਵਾਂਗਾ, ਮੈਂ ਜਰੂਰ ਪਹੁੰਚਾਂਗਾ।
ਇਤਿਆਦਿਕ
बच कै सुन कर कै गयो शांति और आनंद तर कै। कवि संतोख सिंह जी लिखते ने इस तरह दे बचन कह कहा के आनंद नूं धारण करके फिर वह साध अपने आश्रम दे विच अपने डेरे दे विच चलिया गया। घर मैं जाए त्यार कर तूरन नाना सौजन भोजन पूरन। जाके डेरे ते उन्हें फिर बड़ी छेती ही तैयारी की है, अनेक प्रकार की समग्री नूं इकट्ठा किया ते भोजन नूं तैयार किया। सूप कार बहु चतर लगाए खट रस स्वाद अनेक बनाए। जेडे लांगरी सन ओ बहुत ज्यादा सूझ वाले लाए ते उन्हां लांगरियां ने फिर मिलके छे रसां वाले अनेक प्रकार दे पदार्थ नूं तैयार पदार्थां नूं तैयार कीता, क्योंकि खाने दे छे रस मन्ने जांदे ने उन्हां सारिआं पकवानां नूं तैयार कीता। दादी दुगद मिशटान कनेरे तरुशाई जोत असन बडेरे। कवि जी लिखते ने के उसने फिर दही दुध अनेक प्रकार दे पकवान तैयार करवाए ने जिन्हां दे विच मिठे पदार्थ ने, इस तों अलावा लून वाले पदार्थ ने ते फिर जिहड़े तरशाई वाले पदार्थ ने ओ भी बनाए गए ने जिन्हां नूं खट्टा आख्या जांदा। डाल मसाले जाल बिसाले स्वाद सुगंधत बहु रस नाले। मसाले पा पा के जिहड़े पकवान सन उन्हां नूं पूरा स्वादमय कीता गया, इस तों अलावा सुगंधत बहुत सारे पकवान ने जिन्हां दी महक दूर दूर तक जा रही। जाम दिवस जब सूरज आयो खेत हकारन साध सिदायो। कवि संतोख सिंह जी लिखते ने कि जदों सूरज चढ़ के एक पहर ते आ गया, उस वेले सतगुरां नूं बुलाउण दे वास्ते साध सतगुरां दे हजूर पहुंचे। कर बंधन को तुरंग चढ़ाए संग खालसा चल समुदाए। आण के सतगुरां दे चरणां दे उत्ते नमस्कार कीती है, सतगुरां नूं अर्ज करके घोड़े दे उत्ते चढ़ा लिया ते सतगुरां दा खालसा भी सतगुरां दे नाल चले। अपर चले सिख संगत सारे तार कामना साध हकारे। कामना नूं तारण करके इस तों अलावा कवि जी लिखदे ने कि सारिआं नूं ही न्योता दित्ता सी, इस तों अलावा सतगुरां दे नाल सिंघ ते जा ही रहे ने, इस तों अलावा होर भी जिहड़े सिख सेवक ने ओह भी नाल ही गए। अद कपीर गुर के संग होई पुरजन सिंह चले सब कोई। गुरु जी दे नाल बहुत ही ज्यादा भीड़ हो गई है, क्योंकि पिंड दे रहन वाले जिहड़े आम मनुख सन ओह भी नाल ही गए। सत संगत पा मेल बिसाला पहुंचे जाए साध की शाला। सतगुरां दे नाल सत संगत दा बहुत ही ज्यादा इकट्ठ विशाल हो गया ते फिर सतगुरु जी ओ साध दे डेरे दे उते जा पहुंचे। अनक पंकता कर बैठाई चौकी बीच विशाल डसाई। अनेकां पंकता दे विच सारिआं नूं बिठा दिता गया ते फिर विचकार सतगुरां दे बैठण दे वास्ते इक चौंकी डाई। छादी बिसद वस्त्र के साथ सादर तह बैठा रे नाथ। कवि जी लिखदे ने कि उस चौंकी दे उत्ते चिट्टे रंग दा कपड़ा विछाया गया ते फिर अर्ज करके सतगुरां नूं उस चौंकी दे उत्ते साध ने बिठाया। थाल बिसाल परोस उताला आद तिहावल जिन रस जाला। सतगुरां दे छकण दे वास्ते एक बहुत वड्डे थाल नूं परोसिया गया, उहदे विच अनेकां प्रकार दे पकवानां नूं रखिया जिन्हां पकवानां दे विच कड़ा प्रसाद भी शामिल है। ਧਾਰਿਓ ਪ੍ਰਭੂ ਕੇ ਆਣ ਅਗਾਰੀ ਸੀਤ ਸੁਗੰਧਤ ਦੇ ਕਰ ਬਾਰੀ। ਉਹ ਥਾਲਾ ਸਤਿਗੁਰਾਂ ਦੇ ਸਾਹਮਣੇ ਟਿਕਾ ਦਿੱਤਾ। ਇਸ ਤੋਂ ਇਲਾਵਾ ਠੰਡਾ ਤੇ ਸੁਗੰਧਤ ਜਿਹੜਾ ਜਲ ਸੀ ਉਹ ਵੀ ਲਾਗੇ ਰੱਖਿਆ ਗਿਆ। ਸਭ ਪੰਕਤ ਕੋ ਪਰ ਸੁਣ ਹਾਰੇ ਤੂਰਨ ਦਏ ਪਰੋਸ ਹਾਰੇ। ਇਸ ਤੋਂ ਇਲਾਵਾ ਜਿਹੜੀਆਂ ਪੰਗਤਾਂ ਲਵਾਈਆਂ ਹੋਈਆਂ ਸਨ ਪਰੋਸਣ ਵਾਲਿਆਂ ਨੇ ਉਹਨਾਂ ਸਾਰਿਆਂ ਦੇ ਅੱਗੇ ਆਹਾਰ ਨੂੰ ਪਾਵ ਕੇ ਭੋਜਨ ਨੂੰ ਪਰੋਸ ਦਿੱਤਾ। ਅਚਵਣ ਲੱਗੇ ਕੌਰ ਮੁਖ ਪਾਏ ਸ੍ਰੀ ਗੁਰ ਸਵਾਦਲ ਅਚ ਤ੍ਰਿਪ ਤਾਏ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਭੋਜਨ ਛਕਣਾ ਸ਼ੁਰੂ ਕੀਤਾ ਹੈ। ਗ੍ਰਾਹੀਆਂ ਮੁਖ ਦੇ ਵਿਚ ਪਾਈਆਂ, ਜਿੰਨੀਆਂ ਪੰਗਤਾਂ ਲੱਗੀਆਂ ਹੋਈ ਸਨ ਉਹਨਾਂ ਨੇ ਵੀ ਪ੍ਰਸ਼ਾਦ ਪਾਣੀ ਛਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਦਮਈ ਪਕਵਾਨਾਂ ਨੂੰ ਛਕਿਆ ਤੇ ਤ੍ਰਿਪਤ ਹੋਏ। ਕਾਰਿਓ ਸਰਾਹਣ ਬੇਵਦ ਆਹਾਰਾ ਸਭ ਤ੍ਰਿਪਤੇ ਲੈ ਸਵਾਦ ਉਦਾਰਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਕਵਾਨਾਂ ਦੀ ਬੜੀ ਸ਼ਲਾਘਾ ਕੀਤੀ ਜਿਹੜੇ ਕਿ ਅਨੇਕ ਪ੍ਰਕਾਰ ਦੇ ਤਿਆਰ ਕੀਤੇ ਹੋਏ ਸਨ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿੰਨੇ ਹੋਰ ਵੀ ਛਕਣ ਵਾਲੇ ਸਨ ਉਹਨਾਂ ਨੇ ਵੀ ਰੱਜ ਕੇ ਬੜੀ ਸ਼ਲਾਘਾ ਕੀਤੀ। ਪੁਰ ਜਨ ਭਾਣੈ ਪ੍ਰਥਮ ਕਈ ਵਾਰ ਪਏ ਆਹਾਰ ਨ ਸਵਾਦ ਉਦਾਰ। ਜਿਹੜੇ ਪਿੰਡ ਦੇ ਲੋਕ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਪਹਿਲਾਂ ਵੀ ਬੜੀ ਵਾਰੀ ਪਿੰਡ ਦੇ ਵਿਚ ਲੰਗਰ ਹੋਏ ਨੇ ਪਏ ਆਹਾਰ ਨਾ ਸਵਾਦ ਉਦਾਰ, ਪਰ ਇਸ ਲੰਗਰ ਵਰਗੇ ਜਿਹੜੇ ਪਹਿਲਾਂ ਲੰਗਰ ਹੋਏ ਨੇ ਉਹ ਸਵਾਦ ਨਹੀਂ ਸਨ। ਤਨ ਸਾਧ ਜਿਨ ਕੀ ਆਇਆ ਸਮੇਲ ਕਰ ਹੋਇਆ ਸਨ ਬਹੁ ਸਵਾਦਨ ਮੇਲ। ਸਾਰੇ ਕਹਿੰਦੇ ਨੇ ਕਿ ਤਨ ਇਹ ਸਾਧ ਹੈ ਜਿਨ੍ਹੇ ਕਿ ਸਾਧ ਸੰਗਤ ਦਾ ਐਸਾ ਮੇਲਾ ਕੀਤਾ, ਸਤਿਗੁਰਾਂ ਦੇ ਚਰਨ ਪਵਾਏ ਨੇ, ਇਸੇ ਕਰਕੇ ਮਾਨੋ ਕੇ ਪਕਵਾਨ ਸਵਾਦ ਬਣੇ ਨੇ, ਲੰਗਰ ਸਤਿਗੁਰਾਂ ਦਾ ਹੋਇਆ, ਇਹ ਧੰਨਤਾ ਦੇ ਜੋਗ। ਚੋਰਾ ਕਰੇ ਪ੍ਰਭ ਕੇ ਟਿਗ ਆਇਓ ਦੀਨ ਹੋਏ ਪਾਇਨ ਲਪਟਾਇਓ। ਜਦੋਂ ਸਤਿਗੁਰਾਂ ਨੇ ਚੁਲਾ ਕਰ ਲਿਆ ਤੇ ਫਿਰ ਸਤਿਗੁਰਾਂ ਦੇ ਲਾਗੇ ਪਹੁੰਚਿਆ ਉਹ ਸਾਧ ਤੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟਿਆ। ਖੁਸ਼ੀ ਕਰੀ ਉਪਜੋ ਬ੍ਰਹਮ ਗਿਆਨ ਏਕ ਆਤਮਾ ਪਿਖਿਓ ਜਹਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਾਧ ਨੂੰ ਬਹੁਤੀਆਂ ਖੁਸ਼ੀਆਂ ਦਿੱਤੀਆਂ, ਬ੍ਰਹਮ ਗਿਆਨ ਦਾ ਦਾਨ ਦੇ ਦਿੱਤਾ, ਜਿਸ ਬ੍ਰਹਮ ਗਿਆਨ ਦਾ ਧਾਰਨੀ ਬਣ ਕੇ ਮਨੁੱਖ ਹਰ ਇੱਕ ਜਗ੍ਹਾ ਦੇ ਉੱਤੇ ਪਰਮੇਸ਼ਰ ਦਾ ਨਿਵਾਸ ਹੀ ਸਮਝਦਾ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਾਧ ਦੇ ਉੱਤੇ ਕਿਰਪਾ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦਸਮੇਸ਼ ਪ੍ਰਕਾਸ਼ ਦੇ ਵਿੱਚ ਇਹ ਸਾਧ ਦੀ ਗਾਥਾ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ। ਸਾਧ ਇੱਕ ਉਥੇ ਜੀਵਨ ਦਾਸ ਆਹਾ ਯੁਗਤੀ ਜੋਗ ਦੀ ਜਿਸਨੇ ਪਾਈ ਚੰਗੀ ਬੜੀ ਉਮਰ ਤੇ ਮਨ ਦਾ ਸ਼ਹਿਰ ਸਾਰਾ ਸਮਝੀ ਗੁਰਾਂ ਦੀ ਉਸ ਵਡਿਆਈ ਚੰਗੀ ਕੀਤੀ ਬਹੁਤ ਸੇਵਾ ਉਸ ਮਨ ਲਾ ਕੇ ਅਤੇ ਸੰਗਤਾਂ ਤੋਂ ਕਰਵਾਈ ਚੰਗੀ ਤਰੇ ਸਿਦਕੀ ਕਈ ਕਰਤਾਰ ਸਿੰਘਾ ਪ੍ਰਲਵਦ ਜਿਨ੍ਹਾਂ ਲਿਖਵਾਈ ਚੰਗੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਸਾਧ ਦਾ ਨਾਮ ਜੀਵਨ ਦਾਸ ਲਿਖਦੇ ਨੇ ਕਿ ਜੀਵਨ ਦਾਸ ਸੀ ਉਹ ਸਾਧ ਜਿਨ੍ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਸਿਦਕੀ ਬਹੁਤ ਸਾਰੇ ਤਰੇ ਸਤਿਗੁਰਾਂ ਦੀ ਕਿਰਪਾ ਦੇ ਨਾਲ, ਜਿਨ੍ਹਾਂ ਨੇ ਪ੍ਰਲਵਦ ਦੇ ਵਿਚ ਕਰਮਾਂ ਦੇ ਵਿਚ ਚੰਗੇ ਕਰਮ ਲਿਖਵਾਏ ਸਨ। ਉੱਠੇ ਪ੍ਰਭੂ ਡੇਰੇ ਮੈਂ ਆਏ ਫਿਰ ਪ੍ਰਿਯੰਕ ਪਰ ਹੋਏ ਸੁਖ ਪਾਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੱਚੇ ਪਾਤਸ਼ਾਹ ਜੀ ਉਹਦੇ ਡੇਰੇ ਤੋਂ ਉੱਠੇ ਨੇ, ਜਿੱਥੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਸੀ ਉੱਥੇ ਪਹੁੰਚੇ ਨੇ, ਪਲੰਘ ਦੇ ਉੱਤੇ ਬਿਰਾਜਮਾਨ ਹੋਏ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬੀਤੀ ਰਾਤ ਪ੍ਰਭਾਤ ਪੀ ਤਬ ਕਾਸਦ ਦੋਏ ਆਏ लिखा बहादुर शाह ने गुर के निकट पठाए। ग्रंथाकार भाई संतोख सिंह जी लिखते ने के रात बतीत हुई, जदों अगला सवेरा होया ते दो जड़े हलकारे ने जेड़े कासद ने ओ उत्थे पहुंचे ने, जेड़े के बहादुर शाह दे आदमी ने। उन्हां ने बहादुर शाह दी लिखी हुई एक चिट्ठी अपने नाल लियांदी। लिखियो शौक नामा दी जय दरस आई, महापीर मेरे इति बात पाई। बहादुर शाह दी लिखी हुई जेड़ी चिट्ठी सी उन्हां ने सतगुरां दे चरणां दे विच रखी है, ते सतगुरु सच्चे पातशाह जी ने उस चिट्ठी नूं पढ़िया जिदे विच उन्ने सतगुरां दे दीदारे दी मंग कीती सी। लिखियो शौक नामा दिजै दरस आई, उसने शौक नामा लिखिया होया सी। शौक दा भाव हुंदा है कि प्रेम दे नाल लिखिया होया खत, भाव के प्रेम पत्र। ओ प्रेम पत्र सतगुरां ने पढ़िया, उन्ने लिखिया विच दिजै दरस आई, सच्चे पातशाह जी कृपा करके मैनू आण के दर्शन दियो। महापीर मेरे यही बात पाई, हे मेरे वड्डे पीर जी, मेरे मन नूं यही गल चंगी लगदी है कि तुसी छेती आण के मैनू दर्शन दियो। तुम्हारी मेहर ते महा तेज होवा, जहान के म्यान मनदे ना दोवा। लिखिया उस खत दे विच बादशाह बहादुर शाह ने के तुहाडी मेहर दे नाल, तुहाडी कृपा दे नाल मेरा तेज जगह जगह दे उते बहुत फैलिया। जहाने मनिंदे ना, जहाने के म्याने मनिंदे ना दोवा, पाव के तुहाडे वर्गा जहान दे विच सच्चे पातशाह जी दूजा कोई भी नहीं। करो रंक रावण न लागे आवारा, इलाही फजल सो तुम्हें फजल तारा। लिखिया है चिट्ठी दे विच के सच्चे पातशाह जी तुहाडे वर्गा कोई बरकत वाला हो नहीं सकदा। सच्चे पातशाह जी तुसी एक सैकंड दे विच कंगाल नू राजा बना देंदे हो, ते राजे नू कंगाल भी बना सकदे हो, ऐसी तुहाडे विच समर्था है। इलाही फजल सो तुम्हें फजल तारा, हे सच्चे पातशाह जी तुसा फजल कीता है। ते कहिंदा लिखिया है कि जो तुसी फजल कीता है सो रब दा फजल है, भाव के रब दे वलों में तुहाडे फजल दे नाल फजल मिलिया। फजल आख्या जांदा है कृपा नू। बड़ी बेर बीती पिछारी रहे हो, कहूं संगति सिख प्रेम लहे हो। लिखिया चिट्ठी दे विच के बड़ी देर हो गई है, सच्चे पातशाह जी मैं बहुत अगे लंघ चुका है, ते तुसी बहुत पिछे रह गए हो। मैनू लगदा है कि संगता ने अपने प्रेम दे नाल तुहानू किते रोक लिया। के ताल पिखो मैं दीदार तुहारा, नहीं नहीं देर की जै लखो प्रेम प्यारा। कहिंदा है कि मैं चाहवान हां कि सच्चे पातशाह जी मैं तुहाडा दीदारा करां, इस करके देरी नू ना लाओ। सच्चे पातशाह जी पिया प्यार ते प्रेम नू जान के सच्चे पातशाह जी मैनू छेती दर्शन दियो। सुना गुरु ने फिर तैयारी कराई, परेजीन कोरन पे बेगवाई। सतगुरु गोविंद सिंह सच्चे पातशाह जी ने उस दी चिट्ठी नू फड़िया, फिर सतगुरां ने जान दी तैयारी कीती। कवि संतोख सिंह जी लिखदे ने के बड़ी छेती ही घोड़ियां दे उते काठियां पा लईआं गईआं। सिख संगत ते रुख सद है के, अपने जान खुशी बहो दे के। जिन्नी भी उत्थे रहन वाली सिख संगत सी उन्हां सारिआं तों जान दी वदायगी लई है, ते फिर सतगुरु सच्चे पातशाह जी जदों जान लगे ते अपने जान के सारिआं नूं बड़ियां खुशियां दित्तियां। है अरोह कर मार्ग प्याने, संग खालसा चले सुजाने। घोड़िया दी सवारी करके सतगुरां दे नाल सारे दे सारे सिंह चल पे ने, सतगुरां दे नाल सुजान खालसा जा रहे। पंथ उलंगत पहुंचे जाए, जहां हो तो लश्कर समुदाए। रस्ते नू तय करके
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਉੱਥੇ ਪਹੁੰਚ ਗਏ ਨੇ ਜਿੱਥੇ ਬਾਦਸ਼ਾਹ ਆਪਣੀ ਫੌਜ ਦੇ ਸਮੇਤ ਸੀ।
ਆਗੇ ਸ਼ਾਹ ਚੜਿਓ ਬੜ ਕੋਰੇ, ਜਾਤ ਕਹੋ ਸੰਗ ਮਾਨਵ ਥੋਰੇ।
ਜਦੋਂ ਸਤਿਗੁਰੂ ਜੀ ਪਹੁੰਚੇ ਤੇ ਬਾਦਸ਼ਾਹ ਘੋੜੇ ਤੇ ਅਸਵਾਰ ਸੀ, ਕਿਤੇ ਜਾ ਰਿਹਾ ਸੀ ਆਪਣੇ ਥੋੜਿਆਂ ਆਦਮੀਆਂ ਦੇ ਨਾਲ।
ਔ ਚਕੇਤ ਸਤਿਗੁਰ ਅਸਵਾਰੀ, ਭਈ ਰੋਬ ਕਾਰ ਅਗਵਾਰੀ।
ਅਚਾਨਕ ਸਤਿਗੁਰਾਂ ਦੀ ਸਵਾਰੀ ਉਥੇ ਪਹੁੰਚ ਗਈ ਹੈ, ਭਾਵ ਕੇ ਸਤਿਗੁਰੂ ਜੀ ਪਹੁੰਚ ਗਏ ਨੇ। ਭਾਈ ਰੋਬ ਕਾਰ ਅਗਾਰੇ, ਭਾਵ ਕੇ ਅੱਗੇ ਸਾਹਮਣੇ ਹੀ ਸੱਚੇ ਪਾਤਸ਼ਾਹ ਜੀ ਆਖ ਲੋਤੇ।
ਦਰਸ਼ਨ ਪਰਸੇ ਸੀਸ ਨਿਵਾਯੋ, ਬਿਨਾ ਬਖਾਣਤ ਪ੍ਰੇਮ ਬੜਾਯੋ।
ਬਹਾਦਰ ਸ਼ਾਹ ਬਾਦਸ਼ਾਹ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸਿਰ ਨਵਾਇਆ, ਨਮਸਕਾਰ ਕੀਤੀ ਤੇ ਫਿਰ ਪ੍ਰੇਮ ਦੇ ਨਾਲ ਬੇਨਤੀ ਕੀਤੀ।
ਗੁਰ ਸੂਰਜ ਕੋ ਦਰਸ਼ਨ ਹੇਰੇ, ਬਿਗਸੇ ਦ੍ਰਿਗ ਅਰ ਬਿੰਦ ਬੜੇਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਦਰਸ਼ਨ ਸੀ ਉਹ ਸੂਰਜ ਵਰਗਾ ਸੀ, ਤੇ ਜਿਹੜੀਆਂ ਬਹਾਦਰ ਸ਼ਾਹ ਦੀਆਂ ਅੱਖਾਂ ਨੇ ਉਹ ਕਮਲ ਦੇ ਫੁੱਲ ਵਰਗੀਆਂ ਸਨ। ਜਿਸ ਤਰ੍ਹਾਂ ਕਿ ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ, ਇਸ ਤਰ੍ਹਾਂ ਦਰਸ਼ਨ ਕਰਕੇ ਸਤਿਗੁਰਾਂ ਦਾ ਮਾਨੋ ਕਿ ਬਾਦਸ਼ਾਹ ਦੀਆਂ ਅੱਖਾਂ ਖਿੜ ਗਈਆਂ।
ਪਾਲੀ ਬਾਤ ਹੋਈ ਪ੍ਰਭ ਆਏ, ਲੱਖ ਮੁਰੀਦ ਸਮ ਦਰਸ ਦਿਖਾਏ।
ਬਾਦਸ਼ਾਹ ਮਨ ਦੇ ਵਿੱਚ ਸੋਚਦਾ ਹੈ ਕਿ ਬਹੁਤ ਚੰਗੀ ਗੱਲ ਹੋ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਨੇ, ਆਪਣਾ ਮੁਰੀਦ ਜਾਣ ਕੇ, ਆਪਣਾ ਸੇਵਕ ਜਾਣ ਕੇ ਇਹਨਾਂ ਨੇ ਮੈਨੂੰ ਦਰਸ਼ਨ ਦਿੱਤਾ।
ਸ੍ਰੀ ਗੁਰ ਬਹੁਤੇ ਦੇਵ ਸਭਿਤਾਏ, ਇਤ ਮੈਂ ਤੁਮਰੀ ਦਿਸ਼ ਮਨ ਲਾਏ।
ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿੰਦਾ ਸੱਚੇ ਪਾਤਸ਼ਾਹ ਜੀ, ਤੁਸੀਂ ਬੜੇ ਦਿਨ ਬਤੀਤ ਕਰ ਦਿੱਤੇ ਨੇ, ਬੜੇ ਦਿਨ ਲਾ ਦਿੱਤੇ ਨੇ, ਦੂਜੇ ਪਾਸੇ ਸੱਚੇ ਪਾਤਸ਼ਾਹ ਜੀ ਮੈਂ ਆਪਣੇ ਮਨ ਨੂੰ ਤੁਹਾਡੇ ਵੱਲ ਹੀ ਜੋੜਿਆ ਹੋਇਆ ਸੀ।
ਪਾਲੋ ਸਥਲ ਪਿਖ ਕੀ ਜੈ ਡੇਰਾ, ਕਰਿਓ ਨਿਹਾਲ ਆਪਣੋ ਚੇਰਾ।
ਮੈਨੂੰ ਦਰਸ਼ਨ ਦੇ ਕੇ ਆਪਣਾ ਚੇਲਾ ਜਾਣ ਕੇ ਨਿਹਾਲ ਕੀਤਾ, ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ ਇਸੇ ਜਗ੍ਹਾ ਦੇ ਉੱਤੇ ਚੰਗੀ ਜਗ੍ਹਾ ਪਰਖ ਕੇ ਆਪਣਾ ਡੇਰਾ ਲਾ ਲੋ।
ਸੁਣ ਸਤ ਗੁਰ ਸਭ ਬਾਤ ਬਖਾਨੀ, ਪੁਰ ਮੈਂ ਸੰਗਤ ਹੁਤੀ ਮਹਾਨੀ।
ਫਿਰ ਸਤਿਗੁਰਾਂ ਨੇ ਵਿਥਿਆ ਬਿਆਨ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਚਾਹੁੰਦੇ ਸਾਂ ਅਸੀਂ ਛੇਤੀ ਹੀ ਉਥੋਂ ਆਉਣਾ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਸੰਗਤ ਮਹਾਨ ਰਹਿੰਦੀ ਹੈ ਬੁਰਹਾਨ ਪਿੰਡ ਦੇ ਵਿੱਚ।
ਕਰ ਕਰ ਪ੍ਰੇਮ ਦਿਵਸ ਪ੍ਰਤੀ ਰਾਖੇ, ਹਮ ਬਹੁ ਬਾਰ ਚਲਨ ਕੋ ਪਾਖੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੇ ਬੜੀ ਵਾਰੀ ਆਖਿਆ ਕਿ ਮੈਂ ਛੇਤੀ ਜਾਣਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰੇਮ ਕਰਕੇ ਦਿਨ ਪ੍ਰਤੀ ਦਿਨ ਉਥੋਂ ਦੀ ਸੰਗਤ ਰੋਕ ਲੈਂਦੀ ਸੀ।
ਹੋ ਤੋ ਸਾਧ ਪ੍ਰੇਮੀ ਤਨ ਮਨ ਤੇ, ਕਰਿਓ ਪਾਉ ਤਿਨ ਰਖੇ ਚੜਨ ਤੇ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਉਸ ਪਿੰਡ ਦੇ ਵਿੱਚ ਇੱਕ ਸਾਡਾ ਪ੍ਰੇਮੀ ਸਾਧ ਰਹਿੰਦਾ ਸੀ, ਜਿਹੜਾ ਕਿ ਤਨ ਤੇ ਮਨ ਦੇ ਨਾਲ ਬੜਾ ਪਵਿੱਤਰ ਸੀ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵਨਾ ਨੂੰ ਧਾਰਨ ਕਰਕੇ ਇੱਕ ਦਿਨ ਤੇ ਉਹਨੇ ਵੀ ਰੋਕਿਆ।
ਇਮ ਕੈ ਖੁਸ਼ੀ ਸ਼ਾਹ ਕੋ ਦੀਨ, ਹੇਰ ਸਥਲ ਸ਼ੁਭ ਡੇਰਾ ਕੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰਾਂ ਨੇ ਬਹਾਦਰ ਸ਼ਾਹ ਨੂੰ ਖੁਸ਼ੀ ਦਿੱਤੀ ਹੈ, ਤੇ ਫਿਰ ਚੰਗੀ ਜਗ੍ਹਾ ਜਾਣ ਕੇ ਸਤਿਗੁਰਾਂ ਨੇ ਉੱਥੇ ਆਪਣਾ ਡੇਰਾ ਲਾਇਆ।
ਖਾਣ ਪਾਣ ਕਰ ਬੇਵਦ ਬਨਾਈ, ਸੁਪਤ ਜਥਾ ਸੁਖ ਰਾਤ ਬਿਤਾਈ।
ਪ੍ਰਸ਼ਾਦ ਪਾਣੀ ਅਨੇਕਾਂ ਪ੍ਰਕਾਰ ਦਾ ਤਿਆਰ ਕੀਤਾ, ਉਸ ਨੂੰ ਛਕਿਆ ਤੇ ਫਿਰ ਰਾਤ ਦੇ ਵੇਲੇ ਸੁਖ ਦੇ ਨਾਲ ਵਿਰਾਜ ਕੇ ਰਾਤ ਨੂੰ ਬਤੀਤ ਕੀਤਾ।
ਭਈ ਪ੍ਰਭਾਤ ਕੂਚ ਕਰ ਚੱਲੇ, ਦੱਖਣ ਦੇਸ਼ ਬਿਲੋਕਤ ਭਲੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਗਲੀ ਹੀ ਸਵੇਰ सतगुरा ने कूच किया है अगे नू चले ने सतगुरु सचे पातशाह जी दखण दे इलाके नू देखण दे चाहवान।
नर नारी गण श्याम वरन के एक सारी ले उपर तन के।
उस वेले दखण दे इलाके दे विचे जिस तरह दे लोक वसदे सन उन्हां दा कवि जी जिक्र कीता है। कवि जी लिखदे ने उत्थे जाण दे इच्छक ने जिथों दे रहण वाले सारे इस्त्रियां ते पुरश काले रंग दे ने। एक सारी ले उपर तन को पाव के एक प्रकार दी धोती तेड़ उपर तो लैके कज लैंदे ने। इस तरह दी जिन्हां दी वेश पूछा है उत्थे जाना चाहुंदे।
बसन बेबूखण बोलन बेस रीत और के पिखत सो देश।
उथों दे रहन वाले जेडे लोक ने ओ कपड़े भी वखरी किस्म दे पहनदे ने। जेडे गहने ने ओ भी वखरे प्रकार दे पहनदे ने। इस तों अलावा उन्हां दी बोली भी वखरी है। जिस तरह के आपां पावे के हिंदुस्तान दे विच रहने हां पर हर एक जगह दे उते इलाके दी भाषा वखरी है। ਕਿਸੇ ਦੂਜੇ ਪ੍ਰਾਂਤ ਦੇ ਵਿੱਚ ਚਲੇ ਜਾਈਏ ਤੇ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਅਸੀਂ ਨਹੀਂ ਸਮਝ ਸਕਦੇ। ਜੇਕਰ ਆਪਾਂ ਗੁਜਰਾਤ ਦੇ ਵਿੱਚ ਚਲੇ ਜਾਈਏ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਵੇਗੀ, ਉਹ ਗੁਜਰਾਤੀ ਬੋਲਦੇ ਨੇ। ਜੇਕਰ ਕਰਨਾਟਕ ਦੇ ਵਿੱਚ ਚਲੇ ਜਾਓਗੇ ਤੇ ਉੱਥੋਂ ਦੇ ਰਹਿਣ ਵਾਲੇ ਕੰਨੜ ਭਾਸ਼ਾ ਨੂੰ ਬੋਲਦੇ ਨੇ। ਇਸ ਕਰਕੇ ਸਮਝ ਨਹੀਂ ਪੈਂਦੀ। ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਉਹ ਜੋ ਦੱਖਣ ਦਾ ਇਲਾਕਾ ਹੈ ਬੜੀ ਦੂਰ ਹੈ, ਉਥੋਂ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਕਾਲੇ ਰੰਗ ਦੇ ਨੇ, ਉਹਨਾਂ ਦਾ ਲਿਬਾਸ ਵੀ ਵੱਖਰੀ ਕਿਸਮ ਦਾ ਹੈ, ਉਹਨਾਂ ਦੀ ਬੋਲੀ ਵੀ ਬੜੀ ਵੱਖਰੀ ਹੈ।
ਰੀਤ ਔਰ ਕੋ ਪਿਖਤ ਸੋ ਦੇਸ਼, ਪਾਵ ਕੇ ਉਸ ਦੇਸ਼ ਦੇ ਵਿੱਚ ਹੋਰ ਤਰ੍ਹਾਂ ਦੇ ਹੀ ਲੋਕੀ ਵਸਦੇ ਨੇ। ਪੂਨਾ ਨਗਰ ਨਾਗਪੁਰ ਕੇਰੇ ਮਿਲੇ ਆਣ ਦੇ ਭੇਟ ਅਗੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਨਾ ਨਗਰ ਤੋਂ ਤੇ ਨਾਗਪੁਰ ਸ਼ਹਿਰ ਤੋਂ ਬਹੁਤੇ ਸਾਰੇ ਛੋਟੇ ਰਜਵਾੜੇ ਆਏ ਨੇ ਜਿਹੜੇ ਕਿ ਭੇਟਾ ਦੇ ਕੇ ਮਿਲੇ ਬਾਦਸ਼ਾਹ ਨੂੰ।
ਇਤਿਆਦਿਕ ਜੇਤੇ ਤਹ ਰਾਜੇ ਲਸ਼ਕਰ ਹੇਰੇ ਡਰ ਉਪ ਰਾਜੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਜਿੰਨੇ ਵੀ ਛੋਟੇ ਮੋਟੇ ਰਾਜੇ ਰਾਣੇ ਨੇ ਉਹ ਸਾਰੇ ਦੇ ਸਾਰੇ ਵੱਡੀ ਫੌਜ ਨੂੰ ਦੇਖ ਕੇ ਡਰ ਜਾਂਦੇ ਨੇ ਤੇ ਬਾਦਸ਼ਾਹ ਦੀ ਈਨ ਪ੍ਰਵਾਨ ਕਰਦੇ ਨੇ।
ਮਿਲੈ ਸ਼ਾਹ ਆਪਣੋ ਪਨ ਜਨਾਏ ਗਜ ਬਾਜੀ ਤਨ ਬੋਅਰ ਪਾਏ।
ਬਹਾਦਰ ਸ਼ਾਹ ਨੂੰ ਆਣ ਕੇ ਮਿਲ ਜਾਂਦੇ ਨੇ ਤੇ ਆਪਣੀ ਈਨ ਨੂੰ ਪ੍ਰਵਾਨ ਕਰਦੇ ਨੇ। ਬਹੁਤੇ ਸਾਰੇ ਹਾਥੀ ਘੋੜੇ ਤੇ ਤਨ ਬਾਦਸ਼ਾਹ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੇ ਨੇ।
ਗਿਰਵਰ ਕਾਨਨ ਉਲੰਘਤ ਗਏ ਪੁਰਨ ਗ੍ਰਾਮ ਅਵਲੋਕਤ ਪਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜਿਆਂ ਪਹਾੜਾਂ ਨੂੰ ਬੜਿਆਂ ਜੰਗਲਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਲੰਘਿਆ। ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਵੀ ਵਿੱਚ ਦੀ ਲੰਘ ਕੇ ਪ੍ਰਸਥਾਨ ਕੀਤਾ।
ਕਿਸ ਕਿਸ ਕੀ ਗਣਨਾ ਕਰ ਕਹੀਏ ਰਚਨਾ ਚਾਰ ਚਿਤਰ ਜਨ ਲਹੀਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿੰਨਾ ਕਿੰਨਾ ਪਿੰਡਾਂ ਦੀ ਸ਼ਹਿਰਾਂ ਦੀ ਮੈਂ ਗਿਣਤੀ ਬਿਆਨ ਕਰਾਂ ਕਿ ਜਿਨ੍ਹਾਂ ਦੇ ਵਿੱਚ ਦੀ ਲੰਘੇ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦੀ ਸੁੰਦਰ ਤੇ ਵਿਚਿੱਤਰ ਰਚਨਾ ਹੈ ਉਸ ਰਚਨਾ ਦਾ ਵੀ ਮੈਂ ਬਿਆਨ ਨਹੀਂ ਕਰ ਸਕਦਾ।
ਬਾਪੀ ਕੂਪ ਬਾਗ ਫੁੱਲ ਵਾਰੀ ਨਾਲ ਕੇਲ ਕੇਲਾ ਰੋ ਸਫਾਰੀ।
ਪਾਪ ਕੇ ਜਗ੍ਹਾ ਜਗ੍ਹਾ ਦੇ ਉੱਤੇ ਬੋਲੀਆਂ ਨੇ, ਖੂਹ ਨੇ, ਬਾਗ ਨੇ, ਫੁਲਵਾੜੀਆਂ ਨੇ, ਨਾਰੀਅਲ ਦੇ ਰੁੱਖ ਖਲੋਤੇ ਨੇ, ਕੇਲਿਆਂ ਦੇ ਬੂਟੇ ਨੇ ਤੇ ਸੁਪਾਰੀਆਂ ਲੱਗੀਆਂ।
ਬਿਸਲਤ ਨਗਰ ਬਿਲੋਕ ਬਿਸਾਲਾ ਤਿਸਕੇ ਨਿਕਟ ਸਿਵਰ ਪੁਣ ਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਵਿਸ਼ਾਲ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ।
ਆਠ ਦਿਵਸ ਤਹ ਕੀਨ ਮੁਕਾਮੂ ਸੰਗਤ ਗੁਰ ਕੋ ਪਿਖੈ ਤਮਾਮੂ।
ਲਗਾਤਾਰ 8 ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣਾ ਡੇਰਾ ਲਾਈ ਰੱਖਿਆ। ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤਮਾਮ ਪਹੁੰਚਦੀ।
ਅਣਕ ਕੋਰਨ ਕੋਇਰ ਪੰਥੇ ਚਰਨ ਕਮਲ ਪਰ ਸੀਸ ਧਰਨ ਤੇ।
ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਜਾਂਦੀਆਂ ਨੇ। ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਸਾਰਿਆਂ ਦੇ ਸਿਰ ਚੁੱਕਦੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਾਸੇ ਨੂੰ ਜਾ ਰਹੇ ਨੇ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾਮ।